ਤੁਸੀਂ ਹੋ SBS ਪੰਜਾਬੀ ਦੇ ਨਾਲ।
ਫੈਡਰਲ ਸਰਕਾਰ ਭਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਆਪਣੀ ਰੋਬੋ ਕਰਜ਼ਾ ਵਸੂਲੀ ਯੋਜਨਾ ਨੂੰ ਬਦਲ ਰਹੀ ਹੈ। ਪ੍ਰਕਿਰਿਆ ਦੀ ਵਰਤੋਂ ਕਰਦਿਆਂ ਸੈਂਟਰ ਲਿੰਕ ਦੁਆਰਾ ਹਜ਼ਾਰਾਂ ਦੀ ਗਿਣਤੀ ਵਿੱਚ ਭਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਜ਼ਿਆਦਾ ਚਾਰਜ ਕੀਤਾ ਗਿਆ ਸੀ। ਹੁਣ ਉਹਨਾਂ ਦੀ ਅਦਾਇਗੀਆਂ ਨੂੰ ਵਾਪਸ ਕਰਨ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ। ਮੈਂ ਹਰਲੀਨ ਕੌਰ ਸੋਹਾਣਾ ਲੈ ਕੇ ਆਈ ਹਾਂ ਇਸ ਵਿਸ਼ੇ 'ਤੇ ਇੱਕ ਖਾਸ ਰਿਪੋਰਟ। ਫੈਡਰਲ ਸਰਕਾਰ ਹਜ਼ਾਰਾਂ ਭਲਾਈ ਪ੍ਰਾਪਤ ਕਰਨ ਵਾਲਿਆਂ ਤੋਂ ਜ਼ਿਆਦਾ ਰਕਮ ਵਸੂਲ ਕਰਨ ਦੀ ਘਟਨਾ ਤੋਂ ਬਾਅਦ ਹੁਣ ਆਪਣੀ ਅਖੌਤੀ ਰੋਬੋ ਕਰਜ਼ਾ ਸਕੀਮ ਨੂੰ ਬਦਲ ਰਹੀ ਹੈ। ਸਟਾਫ ਨੂੰ ਭੇਜੀ ਗਈ ਈਮੇਲ ਵਿੱਚ ਮਨੁੱਖੀ ਸੇਵਾਵਾਂ ਵਿਭਾਗ ਨੇ ਇਹ ਖੁਲਾਸਾ ਕੀਤਾ ਹੈ ਕਿ ਸਵੈ ਚਾਲਤ ਤਨਖਾਹ ਦੀ ਔਸਤਨ ਕੱਢਣ ਦੇ ਤਰੀਕੇ 'ਤੇ ਸੰਪੂਰਨ ਨਿਰਭਰਤਾ ਛੱਡੀ ਜਾਵੇਗੀ। ਕਰਮਚਾਰੀਆਂ ਨੂੰ ਭਲਾਈ ਪ੍ਰਾਪਤ ਕਰਨ ਵਾਲਿਆਂ ਤੋਂ ਕਰਜ਼ੇ ਦੀ ਮੰਗ ਕਰਨ ਤੋਂ ਪਹਿਲਾਂ ਨਿੱਜੀ ਤੌਰ 'ਤੇ ਪੜਤਾਲ ਕਰਨੀ ਪਵੇਗੀ ਅਤੇ ਵਾਧੂ ਸਬੂਤ ਮੰਗਣੇ ਪੈਣਗੇ। ਦੱਸਿਆ ਗਿਆ ਹੈ ਕਿ ਵਿਭਾਗ ਮੌਜੂਦਾ ਕਥਿਤ ਕਰਜ਼ਿਆਂ ਦੀ ਸਮੀਖਿਆ ਕਰੇਗਾ ਅਤੇ ਜਦ ਤੱਕ ਇਸ ਸਮੀਖਿਆ ਦਾ ਪਰਿਣਾਮ ਨਹੀਂ ਆ ਜਾਂਦਾ ਤਦ ਤੱਕ ਮੌਜੂਦਾ ਕਰਜ਼ੇ ਦੀ ਮੁੜ ਵਸੂਲੀ ਕਾਰਵਾਈਆਂ ਨੂੰ ਜਾਮ ਕਰ ਦਿੱਤਾ ਜਾਵੇਗਾ। ਸਰਕਾਰੀ ਸੇਵਾਵਾਂ ਦੇ ਮੰਤਰੀ ਸਟਿਊਅਰਟ ਰਾਬਰਟ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਪ੍ਰਣਾਲੀ ਦਾ ਇੱਕ ਸੁਧਾਰੀਕਰਨ ਹਨ, ਨਾ ਕਿ ਪੂਰਾ ਬਦਲਾਵ।
Both before and after the Ombudsman report. The government makes no apologies for fulfilling our legal obligation to collect debts with income compliance and of course with wider debt collection.
ਹਾਲ ਹੀ ਵਿੱਚ ਸੈਨੇਟ ਦੀ ਇੱਕ ਕਮੇਟੀ ਦੀ ਸੁਣਵਾਈ ਵਿੱਚ ਇਹ ਖੁਲਾਸਾ ਹੋਇਆ ਸੀ ਕਿ 200 ਤੱਕ ਮ੍ਰਿਤਕ ਲੋਕਾਂ ਦੀ ਜਾਇਦਾਦ 'ਤੇ ਕਰਜ਼ਾ ਵਸੂਲਣ ਦੀ ਕਾਰਵਾਈ ਕੀਤੀ ਗਈ। ਕਰਜ਼ੇ ਦੇ ਨੋਟਿਸ ਨੂੰ ਪ੍ਰਾਪਤ ਕਰਨ ਵਾਲੇ ਪੀੜਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਏਜੰਸੀ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਸ਼੍ਰੀ ਰਾਬਰਟ ਦਾ ਕਹਿਣਾ ਹੈ ਕਿ ਆਮਦਨੀ ਦੀ ਔਸਤਨ ਕੱਢਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾਵੇਗਾ।
The refinement we commenced this morning is income averaging plus other proof points will be used as the final determinant for a debt to be crystallized or for a debt to be raised.
ਇਹ ਸਕੀਮ ਵਧੇਰੇ ਭਲਾਈ ਅਦਾਇਗੀ ਭੁਗਤਾਨਾਂ ਦੀ ਮੁੜ ਪ੍ਰਾਪਤੀ ਕਰਨ ਲਈ ਟੈਕਸ ਆਫਿਸ ਅਤੇ ਸੈਂਟਰ ਲਿੰਕ ਡਾਟਾ ਨੂੰ ਮੈਚ ਕਰਦੀ ਹੈ। ਜੇ ਸੈਂਟਰ ਲਿੰਕ ਨੂੰ ਲੱਗਦਾ ਸੀ ਕਿ ਕਿਸੇ ਵਿਅਕਤੀ ਦਾ $1,000 ਨਾਲੋਂ ਵੱਧ ਬਕਾਇਆ ਹੈ ਤਾਂ ਲੋਕਾਂ ਨੂੰ ਸੰਪਰਕ ਕੀਤਾ ਗਿਆ ਸੀ। ਸੈਂਟਰ ਲਿੰਕ ਦੁਆਰਾ ਭੇਜੇ ਸ਼ੁਰੂਆਤੀ ਕਰਜ਼ੇ ਦੇ ਨੋਟਿਸਾਂ ਵਿੱਚ ਪੰਜਵੇਂ ਹਿੱਸੇ ਦੇ ਪੱਤਰ ਅਜਿਹੇ ਸਨ ਜਿਨ੍ਹਾਂ ਵਿੱਚ ਦਿੱਤੀ ਗਈ ਜਾਣਕਾਰੀ ਬਾਅਦ ਵਿੱਚ ਗਲਤ ਸਾਬਿਤ ਹੋਈ। ਲਾਅ ਫਰਮ ਗੋਰਡਨ ਲੀਗਲ ਨੇ ਸਪਤੰਬਰ ਮਹੀਨੇ ਵਿੱਚ ਇਹ ਜਾਂਚ ਕਰਨ ਲਈ ਇੱਕ ਕਲਾਸ ਕਾਰਵਾਈ ਸ਼ੁਰੂ ਕੀਤੀ ਸੀ ਕਿ 4 ਲੱਖ ਤੋਂ ਵੱਧ ਕਰਜ਼ੇ ਦੇ ਨੋਟਿਸ ਕਾਨੂੰਨੀ ਸਨ ਜਾਂ ਨਹੀਂ। ਲਾਅ ਫਰਮ ਦੇ ਸੀਨੀਅਰ ਪਾਰਟਨਰ ਗੋਰਡਨ ਦਾ ਕਹਿਣਾ ਹੈ ਕਿ ਇਹ ਤਬਦੀਲੀ ਉਹਨਾਂ ਆਸਟ੍ਰੇਲੀਆਈ ਲੋਕਾਂ ਲਈ ਜਿੱਤ ਹੈ ਜਿਨ੍ਹਾਂ ਨੂੰ ਇਸ ਯੋਜਨਾ ਕਰਕੇ ਨੁਕਸਾਨ ਉਠਾਉਣਾ ਪਿਆ ਸੀ।
An annual algorithm, an averaging system, to deem a debt to be raised in circumstances where it usually wasn't actually due. That was one axis of the robo-debt evil, and the other element of it was placing a burden on those people, the unemployed, widows, farmers, to actually prove that they didn't owe those debts, which were sometimes many, many years old.
ਵਿਰੋਧੀ ਲੇਬਰ ਪਾਰਟੀ ਦੇ ਨੇਤਾ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਯੋਜਨਾ ਹਟਾ ਦੇਣੀ ਚਾਹੀਦੀ ਹੈ ਤੇ ਕੀਤੇ ਗਏ ਨੁਕਸਾਨ ਨੂੰ ਸੁਧਾਰਨਾ ਚਾਹੀਦਾ ਹੈ।
This is an example of bad government policy that's occurred because it's determined to remove people from the workforce and to have computers doing jobs that human beings should be analyzing before they send people these debt notices. And the question mark is, we know there's over 200,000 people have had their debt notices rescinded in part or in full. How many people paid the debt which wasn't actually owing because they received these notices from this heartless government?
ਮੰਤਰੀ ਸਟਿਊਅਰਟ ਰਾਬਰਟ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਬਹੁਤ ਘੱਟ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਨੂੰ ਜਲਦ ਹੀ ਵਿਭਾਗ ਵੱਲੋਂ ਸੰਪਰਕ ਕੀਤਾ ਜਾਵੇਗਾ।
To ensure fairness and consistency for income compliance across all Australians, I've also asked my department to go back and identify the small cohort of Australians who have a debt raised solely on the basis of income averaging so we can commence discussions with them and seek further points of proof.
ਇਹ ਜਾਣਕਾਰੀ SBS ਨਿਊਜ਼ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।